ਚੇਤਾਵਨੀ ਭਾਗ ਦੂਸਰਾ ਸ਼ਬਦ ਦਸਵਾਂ ਦੇਖੋ ਸਭ ਜਗ ਜਾਤ ਵਾ ਦੇਖੋ ਸਭ ਜਗ ਜਾਤ ਵਾ
ਹਾਂ ਬਈ ਜਦ ਗੋਪੀ ਚੰਦ ਨੂੰ ਮਾਤਾ ਨੇ ਉਪਦੇਸ਼ ਦਿੱਤਾ ਕਿਉਂਕਿ ਗੋਪੀ ਚੰਦ ਰਾਜਾ ਸੀ ਹਿੰਦੁਸਤਾਨ ਦੇ ਅੰਦਰ, ਕਾਫੀ ਅੱਛਾ ਉਸਨੇ ਰਾਜ ਕੀਤਾ ਸੀਗਾ। ਮਾਤਾ ਕਹਿਣ ਲੱਗੀ ਵੀ ਦੇਖ ਬੇਟਾ, ਨਾ ਤਾਂ ਇਹ ਸੁੰਦਰ ਦੇਹੀ ਰਹਿਣੀ ਹੈ, ਨਾ ਇਹ ਸੁੰਦਰ ਔਰਤਾਂ ਨੇ ਤੇਰਾ ਸਾਥ ਦੇਣਾ ਹੈ, ਨਾ ਹਾਟ ਹਵੇਲੀ ਰਾਜਪਾਠ ਜਾਂ ਫੌਜਾਂ ਨੇ ਤੇਰਾ ਸਾਥ ਦੇਣਾ ਹੈ। ਅਗਰ ਸਾਥ ਦੇਣ ਵਾਲੀ ਕੋਈ ਚੀਜ਼ ਹੈ ਉਹ ਭਜਨ ਹੈ, ਸਿਮਰਨ ਹੈ, ਗੁਰੂ ਦੀ ਸੋਭਤ ਹੈ। ਆਖਰ ਉਹ ਗੋਰਖਨਾਥ ਦੇ ਪਾਸ ਗਿਆ, ਗੋਰਖਨਾਥ ਨੇ ਉਸ ਨੂੰ ਯੋਗ ਦੇ ਦਿੱਤਾ। ਲੇਕਿਨ ਉਸਨੇ ਸੋਚਿਆ ਕਿ ਇਸ ਦੇ ਅੰਦਰ ਲੋਕ ਇਲਾਜ ਹੈ, ਆਖਰ ਰਾਜ ਛੱਡ ਕੇ ਯੋਗੀ ਹੋਇਆ ਹੈ, ਪਹਿਲਾਂ ਲੋਕ ਇਲਾਜ ਕੱਢਣੀ ਬੜੀ ਜ਼ਰੂਰੀ ਹੈ। ਸਾਰੀ ਬੋਲ ਲੋਕ ਇਲਾਜ ਕੱਢਣੀ ਬੜੀ ਜ਼ਰੂਰੀ ਹੈ। ਉਸਨੇ ਉਸ ਨੂੰ ਉਸੇ ਦੇ ਸ਼ਹਿਰ ਅੰਦਰ ਮੰਗਣ ਭੇਜ ਦਿੱਤਾ ਕਿ ਬੇਟਾ ਜਾਂ ਤੂੰ ਮੰਗ ਕੇ ਲਿਆ। ਹੁਣ ਜਦ ਸ਼ਹਿਰ ਦੇ ਲੋਕਾਂ ਨੇ ਦੇਖਿਆ ਕਿ ਰਾਜਾ ਮੰਗਣ ਵਾਸਤੇ ਆਇਆ ਹੈ, ਕਿਸੇ ਨੇ ਪੈਸਾ ਦੇਣਾ ਸੀ ਉਹਨੇ ਰੁਪਇਆ ਦਿੱਤਾ ਵੀ ਬਾਦਸ਼ਾਹ ਹੈ। ਜਦ ਮੰਗਦਾ ਮੰਗਦਾ ਰਾਣੀਆਂ ਕੋਲ ਗਿਆ, ਉਹਨਾਂ ਨੇ ਜੋ ਹਾਰ ਸ਼ਿੰਗਾਰ ਸੀ ਸਭ ਰਾਜੇ ਦੇ ਹਵਾਲੇ ਕਰ ਦਿੱਤਾ, ਕਿਉਂਕਿ ਜਦ ਸਾਡਾ ਪਤੀ ਹੀ ਯੋਗੀ ਹੋ ਗਿਆ ਹੈ, ਅਸੀਂ ਹਾਰ ਸ਼ਿੰਗਾਰ ਕਿਸ ਨੂੰ ਲਾ ਕੇ ਦਿਖਾਉਣਾ ਹੈ। ਔਰ ਜਦ ਮਾਤਾ ਦੇ ਬੂਹੇ ਉੱਤੇ ਗਿਆ, ਉਹ ਕਹਿਣ ਲੱਗੀ ਵੀ ਦੇਖ ਯੋਗੀਆ, ਹੁਣ ਤੂੰ ਤਿਆਗੀ ਹੈ, ਮੈਂ ਗ੍ਰਿਸਤਣ ਹੈ, ਮੇਰਾ ਹੱਕ ਤਾਂ ਨਹੀਂ ਤੈਨੂੰ ਕੋਈ ਉਪਦੇਸ਼ ਕਰਨਾ, ਪਰ ਫਿਰ ਵੀ ਤੂੰ ਮੰਗਣ ਵਾਸਤੇ ਆਇਆ ਹੈ, ਪਿੱਛਿਆ ਤਾਂ ਮੈਂ ਜੋ ਚਾਹਵਾਂ ਤੈਨੂੰ ਪਾ ਸਕਦੀ ਹੈ। ਉਹ ਕਹਿਣ ਲੱਗਿਆ ਮੈਂ ਪਿੱਛਿਆ ਮੰਗਣ ਵਾਸਤੇ ਹੀ ਆਇਆ ਹੈ। ਕਹਿੰਦੀ ਦੇਖ, ਜੇ ਤਾਂ ਮੈਂ ਤੈਨੂੰ ਰੁਪਇਆ ਪੈਸਾ ਦਿੱਤਾ ਤਾਂ ਉਹ ਜੋਗੀ ਖਾ ਜਾਣਗੇ, ਕਿਉਂਕਿ ਉਹ ਪਿੱਛੇ ਤੂੰ ਉਹਨਾਂ ਨੂੰ ਪਹੁੰਚਾ ਰਿਹਾ ਹੈ। ਧਨ ਜੇ ਮੈਂ ਤੈਨੂੰ ਦਿੱਤਾ ਕਿ ਕਿਸੇ ਨੂੰ ਪਹੁੰਚਾਉਣਾ ਨਹੀਂ, ਤਾਂ ਧਨ ਛੱਡ ਕੇ ਤੂੰ ਸਾਧੂ ਹੋਇਆ ਹੈ। ਮੈਂ ਤੈਨੂੰ ਤਿੰਨਾਂ ਗੱਲਾਂ ਦੀ ਭਿਕਸ਼ਾ ਪਾਉਣੀ ਹੈ, ਉਹ ਇਹ ਹਨ, ਇੱਕ ਤਾਂ ਅੱਛੇ ਤੋਂ ਅੱਛਾ ਖਾਣਾ ਖਾਈ, ਇੱਕ ਮਜ਼ਬੂਤ ਤੋਂ ਮਜ਼ਬੂਤ ਕਿਲੇ ਵਿੱਚ ਰਹੀ, ਇੱਕ ਬਹੁਤ ਨਰਮ ਔਰ ਅੱਛੇ ਬਿਸਤਰੇ ਉੱਤੇ ਸਵੀਂ। ਉਹ ਕਹਿਣ ਲੱਗਿਆ ਮਾਤਾ, ਅਗਰ ਕੋਈ ਹੋਰ ਔਰਤ ਇਹ ਗੱਲ ਕਹਿੰਦੀ ਤਾਂ ਮੈਂ ਸੋਚਦਾ ਕਿ ਇਹ ਪਾਗਲ ਹੈ, ਮੈਂ ਤੇਰੇ ਬਚਨਾਂ ਦੇ ਨਾਲ ਫਕੀਰ ਹੋਇਆ ਹੈ। ਤੂੰ ਦੱਸ, ਮੈਂ ਜੰਗਲਾਂ ਦੇ ਵਿੱਚ ਰਹਿਣਾ, ਕਈ ਦਿਨਾਂ ਦਾ ਬੇਹੇ ਫੁਲਕੇ ਮਿਲਣਗੇ, ਅੱਛੇ ਖਾਣੇ ਕਿੱਥੋਂ ਔਰ ਮੇਰੇ ਵਾਸਤੇ ਉੱਥੇ ਅੱਛੇ ਬਿਸਤਰੇ ਕਿੱਥੋਂ, ਜੰਗਲਾਂ ਦੇ ਵਿੱਚ ਘਾਸ 'ਤੇ ਸੌਣਾ ਪਏਗਾ, ਧਰਤੀ 'ਤੇ ਸੌਣਾ ਪਏਗਾ, ਢੀਮਾਂ ਵਿੱਚ ਸੌਣਾ ਪਏਗਾ, ਆਖਰ ਮੈਂ ਦਰਖਤਾਂ ਹੇਠ ਆਪਣੀ ਰਾਤ ਕੱਟੂੰਗਾ, ਉਹ ਵੀ ਪਤਾ ਨਹੀਂ ਕੋਈ ਦਰਖਤ ਅੱਛਾ ਮਿਲੇ ਜਾਂ ਨਾ ਮਿਲੇ, ਔਰ ਮੇਰੇ ਵਾਸਤੇ ਮਜ਼ਬੂਤ ਕਿਲੇ ਕਿੱਥੋਂ। ਉਹ ਕਹਿਣ ਲੱਗੀ ਬੇਟਾ ਤੂੰ ਸਮਝਿਆ ਨਹੀਂ, ਜਦ ਤੱਕ ਭੁੱਖ ਨਾ ਲੱਗੇ ਖਾਣਾ ਨਾ ਖਾਈ, ਜਦੋਂ ਭੁੱਖ ਤੈਨੂੰ ਅਤੀ ਤੰਗ ਕਰੇ ਤਾਂ ਭਾਵੇਂ ਕਈ ਦਿਨਾਂ ਦਾ ਬਾਸਾ ਵੀ ਫੁਲਕਾ ਪਿਆ ਹੋਊਗਾ, ਤੈਨੂੰ ਅੱਛੇ ਤੋਂ ਅੱਛੇ ਖਾਣੇ ਦਾ ਉਹ ਸਵਾਦ ਆਏਗਾ, ਤੈਨੂੰ ਸਵਾਦ ਲੱਗੇਗਾ, ਔਰ ਤੇਰੇ ਪਾਸ ਬੁੱਢੀਆਂ ਨੇ ਵੀ ਆਉਣਾ, ਜਵਾਨਾਂ ਔਰਤਾਂ ਨੇ ਵੀ ਆਉਣਾ ਹੈ, ਮਜ਼ਬੂਤ ਤੋਂ ਮਜ਼ਬੂਤ ਗੁਰੂ ਦੀ ਸ਼ਰਨ ਕਿਲਾ ਹੈ, ਆਪਣੇ ਆਪ ਨੂੰ ਗੁਰੂ ਦੀ ਸ਼ਰਨ ਵਿੱਚ ਰੱਖੀ, ਸਿਮਰ ਨਾਲ ਜੁੜਿਆ ਰਹੀ, ਉਹ ਤੇਰਾ ਕੁਛ ਨਹੀਂ ਵਿਗਾੜ ਸਕਣਗੀਆਂ, ਤੇਰਾ ਮਨ ਡੋਲੇਗਾ ਨਹੀਂ, ਮਨ ਨੂੰ ਤੂੰ ਸ਼ਬਦ ਦੀ ਲੱਜਤ ਦੇ ਹੀ ਰੱਖੀ। ਆਖਰ ਜਿੰਨਾ ਚਿਕਰ ਤੈਨੂੰ ਨੀਂਦ ਨਾ ਆਵੇ ਸਖਤ, ਉਹਨਾਂ ਚਿਕਰ ਲੇਟੀ ਨਾ, अभ्यास करी अपना, जदों नींद गरा लवे फिर समी तेनू ऐसी नींद आएगी कि जैसी अच्छाई ते भी नहीं आउंदी गी।
When Gopichand was advised by his mother, because Gopichand was one of the kings in India and he was a just ruler, but when he was advised by his mother that this beautiful body will not go with you, neither the wives you have or the attendants you have will accompany you or will come to your rescue at the time of death, and not even the palaces and all the property which you have will help you at the time of the death. The only thing which will help you or which will accompany you is the bhajan and simran and the company of the master which you would have done in your life. When he was inspired by his mother to give up his kingdom and become renunciate, he left all his palaces and kingdom and went to Gorakhnath. Gorakhnath taught him the yoga and made him the yogi. Now, Gorakhnath knew that since he was king and now he has left the kingdom to become a renunciate, the first thing which I should remove from him is the public shame. Because he is a king, he will always remember that and he will always be involved in that complex. So it is better for me to first remove this public shame from his within. So he told him that, dear son, you go to your own town, own city, and beg things for us. This was the way by which he wanted him to become free from the problem of public shame. So Gopichand went to his town, went to his city, and he begged from door to door as per the orders of his master. The person who would have donated 1 paise otherwise donated 1 rupee, because Gopichand was their king and they thought that it is our responsibility to give him as much donation as possible because he was our king. So in that way he collected a lot of wealth and he went on giving that wealth, that money, to the yogis, to Gorakhnath and the other yogis. Finally, when he came to his palace, his wives also gave all the ornaments, all the jewelry which they had, thinking that now when our husband has become a renunciate, why do we need all this jewelry and ornaments? It is better to live simple life. So they gave away all the ornaments and jewelry, which Gopichand again sent to the yogis. Afterwards, when he came to his mother said that, look here, O yogi, you are a renunciate and I am a householder. I cannot advise you now, but since you have come begging for the things, I can give you some things, some advices as part of your begging. And if I had to give you the wealth, you would give it to the yogis and you will not get anything. If I tell you not to give the wealth to the yogis, that is also not just, because you have left all the wealth and everything to become a yogi, to realize God. So I am giving you 3 pieces of advice and you should accept it as part of your begging. Because you are a renunciate and I am a householder, it is not correct for me to teach you. So don't take it as teachings. This is just an advice. She said that first of all, you should eat the best food. Second thing which you should do is you should live in the strong fort. And the third thing is that you should sleep on the most comfortable bed. Now, Gopichand was inspired by his own mother to become a renunciate and to leave all the kingdom and all the pleasures of the palaces. So when he heard all this from his mother, the same mother, he was surprised and he said that, mother, if somebody else would have said all these things to me, I would have thought that she is not sane. But since you are telling me and you are the one who inspired me to become a renunciate, you know that I will have to live in the forests and there nobody is there to cook good food for me. Many times I will have to eat food which is many days old. So how it is possible for me to eat the best food? And you tell me to live in a strong fort. You know that I will have to live in the forest and many times I will have to spend night under the trees and I don't have any choice of choosing the tree. Many times it will be just a thin tree. I don't know where I'm going to live in the night and in the daytime. And also you tell me that I should sleep on the comfortable bed. You know that I will have to sleep on the grass. So how it is possible for me to find the soft and the most comfortable bed in the forest? His mother replied that, dear son, you did not understand what I was telling you. When I told you that you should eat the best food, that means that you should not eat until you are really hungry. If you will eat the food only when you are really hungry, that food, no matter if it is many days old, will taste very delicious to you and you will enjoy it. And when I say that you should live in the strong food, it means that since many old as well as young women will come to you and they all will try to attract you, but you should always remain in the strong fort of the refuge of your master. You should always remain connected with the Simran. You should always go on doing your meditation. You should not waver your attention from the meditation to the pretty things. And that is the strongest fort. If you will remain in the limits, if you will remain in the strong refuge of the master, all these negative things will not do any harm to you. And when I say that you should sleep on the soft and the most comfortable beds, it means that you should always continue doing your meditation unless you are defeated by the sleep. When the sleep will come to you by itself, then you will find even sleeping on the grass will be very comfortable and you will feel as if you were sleeping on the most comfortable bed. So don't sleep until you are really defeated by it, and until you go to sleep, continue doing your meditation.
ਮਹਾਰਾਜ ਸਾਵਣ ਸਿੰਘ ਦੱਸਦੇ ਹੁੰਦੇ ਸੀ ਕਿ ਮਨ ਜਿਹੜਾ ਹੈ ਇਹ ਕੜੀਅਲ ਘੋੜਾ ਹੈ, ਇਹਨੂੰ ਜਿੱਧਰੋਂ ਹਟਾਈਏ ਉੱਧਰੇ ਜਾਂਦਾ ਹੈ। ਇੱਕ ਫਕੀਰ ਬਾਜ਼ਾਰ ਦੇ ਵਿੱਚ ਦੀ ਜਾ ਰਿਹਾ ਸੀਗਾ, ਮਨ ਨੇ ਕਿਹਾ ਜਲੇਬੀਆਂ ਖਾਣੀਆਂ ਹੈ, ਦੁਕਾਨ ਦੇ ਉੱਤੇ ਜਲੇਬੀਆਂ ਦੇਖੀਆਂ, ਫੌਰਨ ਖਿਆਲ ਆਇਆ ਕਿ ਜ਼ਰੂਰ ਖਾਣੀਆਂ ਹੈ। ਫਕੀਰ ਨੇ ਉਸ ਨੂੰ ਬਥੇਰਾ ਸਮਝਾਇਆ ਬਈ ਕੋਈ ਹੁਣ ਜ਼ਰੂਰਤ ਨਹੀਂ, ਫਿਰ ਕਿਤੇ ਤੈਨੂੰ ਲੈ ਦਿਆਂਗੇ। ਮਨ ਕਹਿੰਦਾ ਨਹੀਂ ਅਭੀ ਚਾਹੀਦੀਆਂ ਹੈ। ਉਹ ਕਹਿਣ ਲੱਗਿਆ ਵੀ ਚੰਗਾ ਪੈਸਾ ਕਮਾ ਕੇ ਲਈਏ, ਪੈਸਾ ਕਮਾਉਣ ਵਾਸਤੇ ਕੋਈ ਨਾ ਕੋਈ ਮਜ਼ਦੂਰੀ ਕਰਨੀ ਜ਼ਰੂਰੀ ਹੈ। ਆਖਰ ਉਹਨੇ ਕਿਹਾ ਵੀ ਆਪਾਂ ਲੱਕੜਾਂ ਖੇਤ ਦੇ ਵਿੱਚ ਦੂਰੋਂ ਰੋਹੀ 'ਚੋਂ ਲਿਆਉਂਦੇ ਹਾਂ। ਪਹਿਲਾਂ ਤਾਂ ਜਦੋਂ ਮਨ ਨੂੰ ਰੋਹੀ ਨੂੰ ਲੈ ਕੇ ਤੁਰਿਆ, ਮਨ ਨੇ ਬਥੇਰਾ ਕਿਹਾ ਜੰਗਲ 'ਚ ਜਾਣਾ ਠੀਕ ਨਹੀਂ ਹੈ। ਫਿਰ ਕਹਿੰਦਾ ਕਾਫੀ ਦੂਰ ਆ ਗਏ ਹੈ। ਉਹ ਕਹਿੰਦਾ ਨਹੀਂ ਅਗਾਂਹਾਂ ਜੰਗਲ 'ਚੋਂ ਹੋਰ ਚੰਗੀਆਂ ਇੱਥੇ ਹੋਣਗੀਆਂ। ਪਹਿਲਾਂ ਤਾਂ ਉਹਨੂੰ ਥਕਾਇਆ, ਦੂਰ ਲੈ ਗਿਆ, ਜਾਂਦਾ ਵੀ ਸਿਮਰਨ ਦੇ ਵਿੱਚ ਲੱਗਿਆ ਰਿਹਾ। ਫਿਰ ਮਨ ਬਥੇਰਾ ਕਹੇ ਇਤਨੀਆਂ ਕੁ ਬੋਝਾ ਜ਼ਿਆਦਾ ਹੋਏਗਾ। ਉਸਨੇ ਜਿੱਥੇ ਮਨ ਬੋਝਾ ਚੱਕਣਾ ਸੀ ਡੇਢ ਮਨ ਕਰ ਲਿਆ। ਕਹਿਣ ਲੱਗਾ ਨਹੀਂ ਜਲੇਬੀਆਂ ਜ਼ਿਆਦਾ ਆ ਜਾਣਗੀਆਂ। ਆਖਰ ਜਦ ਬਾਜ਼ਾਰ ਵਿੱਚ ਆਇਆ, ਹੋਕਾ ਦਿੱਤਾ ਬਈ ਕੋਈ ਪਵਿੱਤਰ ਕਮਾਈ ਦੀਆਂ ਲੱਕੜਾਂ ਲੈ ਸਕਦਾ ਹੈ, ਕਿਸੇ ਨੇ ਲੱਕੜਾਂ ਖਰੀਦ ਲਈਆਂ। ਆਖਰ ਜਲੇਬੀਆਂ ਲੈ ਲਈਆਂ। ਮਨ ਨੂੰ ਕਹਿੰਦਾ ਆ ਬਈ ਉਦੋਂ ਸਸਤੇ ਪਾ ਹੁੰਦੇ ਸੀਗੇ, ਉਨੀਆਂ ਕੁ ਲੱਕੜਾਂ ਆਈਆਂ, ਬਹੁਤ ਸਾਰੀਆਂ ਜਲੇਬੀਆਂ ਆ ਗਈਆਂ। ਮਨ ਨੂੰ ਕਹਿੰਦਾ ਕਿ ਆ ਬਈ ਖਾ, ਜਦੋਂ ਖਾਧੀਆਂ ਤੁਹਾਨੂੰ ਪਤਾ ਮਨ ਛੇਤੀ ਸਿਰ ਵੀ ਫੇਰ ਦਿੰਦਾ ਹੈ। ਕਹਿੰਦਾ ਵੀ ਕਾਫੀ ਹੋ ਗਈਆਂ। ਕਹਿੰਦਾ ਨਹੀਂ ਖਾ। ਉਹ ਕਹਿੰਦਾ ਨਹੀਂ ਕਾਫੀ ਹੈ। ਆਖਰ ਹੋਰ ਖਾਧੀਆਂ ਔਰ ਉਹਦੀ ਕਹਿ ਹੋ ਗਈ। ਕਹਿਣ ਲੱਗਿਆ ਹੁਣ ਕਹਿ ਨੂੰ ਵੀ ਖਾ। ਆਖਰ ਮਨ ਜਿਹੜਾ ਸੀ ਉਹ ਮਿੰਨਤਾਂ ਕਰਨ ਲੱਗ ਪਿਆ ਬਈ ਇਦੋਂ ਮਗਰੋਂ ਮੈਂ ਕਦੇ ਵੀ ਤੈਨੂੰ ਸਲਾਹ ਨਹੀਂ ਦੇਊਂਗਾ। ਫਕੀਰ ਕਹਿਣ ਲੱਗਿਆ ਨਹੀਂ, ਮੈਂ ਤੈਨੂੰ ਅੱਛੀ ਤਰ੍ਹਾਂ ਸਮਝਾਊਂਗਾ। ਸਾਲ ਭਰ ਉਸਨੂੰ ਗਰਮ ਪਾਣੀ ਪਿਲਾਉਂਦਾ ਰਿਹਾ ਵੀ ਇਹ ਤੈਨੂੰ ਸਜ਼ਾ ਹੈ। ਜਿੱਥੇ ਭਜਨ ਕੰਮ ਕਰਦਾ ਸੀ ਜ਼ਿਆਦਾ ਕਰਨਾ ਸ਼ੁਰੂ ਕਰ ਦਿੱਤਾ। ਤੋ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਵੀ ਮਨ ਜੋ ਮੰਗਦਾ ਹੈ, ਜੋ ਕਹਿੰਦਾ ਹੈ ਉਹ ਨਾ ਦਿਓ।
Master Savan Singh ji used to say that our mind is like an obstinate horse. If you try to stop him from going in one direction, he will definitely go in that direction. He used to tell a story about one fakir who once came in the marketplace, and where he saw jalebis, a kind of sweets. His mind told him that he wanted to eat jalebis. That fakir told his mind that no, it is not a good thing and we should not eat that. But the mind was very obstinate. He said that no, I must eat those sweets. So the fakir said that, well, I don't have any money. Let us go and earn some money to buy these jalebis. He went outside the city and he kept on walking. He wanted to go in the forest to bring some wood and sell them and then get the jalebis. His mind said that, okay, this is the place. Here you can cut the wood and we'll take it to the city and buy the jalebis with it. But the fakir wanted to punish the mind, so he said that no, we should go a little bit further, because in the forest I can get good quality of wood which will bring a lot of money and we can buy a lot of jalebis with them. So he went further and further, kept doing his simran because he wanted to teach a lesson to his mind. When his mind got tired, he went in the woods and cut some woods, and he collected a very big pile of woods. His mind said that no, this is too much for him to carry, but he said that no, if he will take more wood, we will get more money and then we'll get more jalebis. So anyway, he carried more wood than he could do and came to the city and sold those woods. And in those days, things were not so expensive. So by getting a lot of money, he bought a lot of jalebis, which he could not eat alone. But since he wanted to teach a lesson to his mind, he said that, okay, now you eat. He started eating the jalebis. You know that mind gets satisfied very soon. So after some time, the mind said that, okay, that's enough. I don't want any more. But the fakir said that, no, since you have earned the money and you wanted the jalebis, you should eat it. He went on forcing the jalebis. He went on eating the jalebis. Finally, he could not take any more, but still there were some jalebis left. So he vomited. Now when he vomited, fakir told his mind that, okay, you should eat this vomited stuff also. But the mind said that, no, I can't do that. But fakir insisted on doing that because he wanted to teach him a lesson. Finally, when the mind surrendered that, now I repent, I apologize, then he said that, no, this is not the way. I want to teach you a lesson. Now for 1 year, I will not eat anything. I'll keep you only on the hot water. So Master Sawan Singh Ji used to say that mind is like an obstinate horse. He will always go in the direction where you try to stop him. The only remedy for the mind is that don't give him what he wants. Don't satisfy him, because if he will satisfy his one need, he will ask for others. And if he tells you not to meditate on that day, you make him meditate more.
Baba Vishen Das ਮਨ ਦੇ ਮੁਤਲਕ ਇੱਕ ਬੜੀ ਦਿਲਚਸਪ ਗੱਲ ਸੁਣਾਉਂਦੇ ਹੁੰਦੇ ਸੀਗੇ। ਅੱਜ ਕੱਲ੍ਹ ਦੇ ਦਿਨਾਂ ਵਿੱਚ ਆਮ ਤੌਰ ਦੇ ਉੱਤੇ ਹਿੰਦੂ ਲੋਕ ਪੰਡਤਾਂ ਨੂੰ ਅੱਛੇ ਅੱਛੇ ਭੋਜਨ ਲਜੀਜ਼ ਖਾਣੇ ਖਵਾਉਂਦੇ ਹੈ। ਦੋ ਪੰਡਤਾਂ ਨੂੰ ਨਿਉਂਦਾ ਦੇ ਦਿੱਤਾ ਕਿ ਕੱਲ੍ਹ ਨੂੰ ਵੀ ਤੁਹਾਡੀ ਸਾਡੇ ਘਰੇ ਨਿਉਂਦਾ ਹੈ, ਖਾਣਾ ਖਾਣਾ ਹੈ, ਅੱਛੇ ਖਾਣੇ ਬਣੇ। ਪੰਡਤ ਵੀ ਇਹਨਾਂ 15-15 ਦਿਨ ਖਵਾਉਂਦੇ ਹੈ, 15 ਦਿਨਾਂ 'ਚ ਸਾਲ ਭਰ ਦਾ ਗੁਜ਼ਾਰਾ ਕਰ ਲੈਂਦੇ ਹੈ। ਉਹ ਅੱਛੇ ਖਾਣੇ ਸੀਗੇ, ਦੋਨਾਂ ਪੰਡਤਾਂ ਨੇ ਹਟਣ ਦਾ ਨਾਂ ਨਾ ਲਿਆ। ਆਖਰ ਇੱਥੋਂ ਤੱਕ ਕਿ ਆਪਣੀ ਜੁੱਤੀ ਦੀ ਸਿਆਣ ਵੀ ਨਾ ਆਵੇ ਵੀ ਮੈਂ ਮੇਰੇ ਹੈ ਜਾਂ ਇਹ ਦੂਸਰੇ ਦੇ ਹੈ। ਉਹ ਪਾ ਕੇ ਇੱਕ ਜਣਾ ਪਿੱਛੇ ਹਟ ਗਿਆ, ਕਹਿਣ ਲੱਗਿਆ ਤੂੰ ਦੇਖ ਬਈ ਮੇਰੇ ਪੈਰਾਂ 'ਚ ਮੇਰੇ ਹੀ ਜੁੜੇ ਹੈ। ਉਹ ਦੂਸਰਾ ਪੁੱਛਣ ਲੱਗਿਆ, ਹਾਂ ਤੂੰ ਵੀ ਦੇਖ ਵੀ ਕਿ ਮੇਰੇ ਪੈਰਾਂ 'ਚ ਮੇਰੇ ਜੁੱਤੇ ਹੈ। ਆਖਰ ਉਹ ਕਾਫੀ ਤੰਗ ਹੋਏ ਤੁਰੇ ਜਾਂਦੇ ਸੀਗੇ। ਕੁਛ ਆਦਮੀ ਬੈਠੇ ਸੀ, ਉਹ ਕਹਿੰਦੇ ਪੰਡਿਤ ਜੀ ਤੁਸੀਂ ਇਤਨੇ ਤੰਗ ਜਿਉਂ ਹੋਏ ਹੋ ਖੀਰ ਵਗੈਰਾ ਖਾ ਕੇ, ਹਲਵਾ ਖਾ ਕੇ, ਤੁਸੀਂ ਕੋਈ ਚੂਰਨ ਲੈ ਲਓ। ਉਹ ਕਹਿਣ ਲੱਗੇ ਜੀ ਅਗਰ ਚੂਰਨ ਪਾਉਣ ਦੀ ਜਗ੍ਹਾ ਹੁੰਦੀ ਤਾਂ ਹੋਰ ਨਾ ਖੀਰ ਪਾ ਲੈਂਦੇ। ਤਾਂ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਇਹ ਕਿਹੜੀ ਦੁਨਿਆਈ ਹੈ, ਕਿਹੜੀ ਚੰਗਿਆਈ ਹੈ ਕਿ ਆਦਮੀ ਇਤਨਾ ਖਾਣਾ ਖਾ ਕੇ ਫਿਰ ਉਹਨੂੰ ਚੂਰਨ ਖਾ ਕੇ ਹਜ਼ਮ ਕਰੇ। ਤੋ ਕਹਿਣ ਦਾ ਭਾਵ ਮੇਰਾ ਇਹ ਕਹਾਣੀਆਂ ਸੁਣਾਉਣ ਤੋਂ ਤੁਹਾਨੂੰ ਇਹ ਹੀ ਹੈ, ਸਵਾਮੀ ਜੀ ਮਹਾਰਾਜ ਕਹਿੰਦੇ ਆ ਵੇਖੋ ਸਭ ਜਗ ਜਾਤ ਬਹਾ, ਖਾਣ ਪਾਣ ਮਦ ਮਾਨ ਲਈ। ਆਪ ਕਹਿਣ ਲੱਗੇ ਤੁਸੀਂ ਅੱਖਾਂ ਨਾਲ ਦੇਖੋ ਜਿੰਨਾ ਵੀ ਸੰਸਾਰ ਹੈ ਕਾਹਦੇ ਪਿੱਛੇ ਰੁੜਿਆ ਜਾਂਦਾ ਹੈ, ਖਾਣ ਪਾਣ ਪਿੱਛੇ, ਮਾਨ ਵਡਿਆਈ ਪਿੱਛੇ।
Baba Bishan Das Ji used to tell a very interesting story about how the mind works. The Hindus invite the pandits on the religious days, on the holy days, and they feed them with good food. Out of every year, there is a period of 15 days where the Hindus, when they do their religious rites and rituals, they invite the pandits and they feed them with good food like rice puddings and halwa and all the sweet things. And it is said that the pandits eat for those 15 days, and for the rest of the year they always remember that and they maintain their life. So once it so happened that somebody invited two pandits for the feast, and he made good foods. They ate a lot of food. Since the food was delicious, they could not control themselves and they went on eating. Finally, when they stopped eating, they could not see their own shoes because their bellies were full. So One pandit told the other pandit that, okay, you look at my shoes. Am I wearing the right shoes? He said that, yes, you are wearing the right shoes, but you do the same thing for me also, because I cannot also see my own shoes. So when they are coming back to their home, a wise person who saw them, because since they had eaten a lot of food, it was very difficult for them to even walk. So that wise person said that, Pandaji, why are you in so much trouble? Why don't you eat some digestive powder so that you can digest all the food? They replied that if there was any room for digestive powder in our stomach, we would have put some more kheer or halwa in it. So the meaning of telling all these stories to you is that, as Swamiji Maharaj puts in this hymn, that where is the whole world, in which wave the whole world is being swayed off? The whole world is being swayed off in the wave of eating and drinking and for the name and fame. Everyone is suffering only because he wants to eat, drink, and everyone is after the name and fame. Nobody is working for the real thing. And that is why, since everyone in this world is involved for the sake of eating, drinking, name and fame, honor, glory, and the worldly things, that is why everybody is being swayed off in this wave.
ਅਸੀਂ ਜੋ ਵੀ ਦੁਨੀਆ ਅੰਦਰ ਕੋਈ ਕੰਮ ਕਰਦੇ ਹਾਂ, ਸਾਡੇ ਨਾਲ ਹੀ ਮਨ ਇਹ ਵੀ ਖਿਆਲ ਪੈਦਾ ਕਰਦਾ ਹੈ ਕਿ ਲੋਕ ਸਾਡੀ ਵਾਹ 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 ਕਰਨ, ਸਾਨੂੰ ਅੱਛਾ ਅੱਛਾ ਕਹਿਣ. ਜਦ ਲੋਕ ਸਾਡੀ ਇੱਛਾ ਦੇ ਮੁਤਾਬਕ ਐਸਾ ਨਹੀਂ ਕਰਦੇ ਔਰ ਸਾਡੇ ਅੱਛੇ ਕੰਮ ਦੀ ਵੀ ਨੁਕਤਾਚੀਨੀ ਕਰਦੇ ਹੈ, ਅਸੀਂ ਅੱਛਾ ਕੰਮ ਕਰਨਾ ਹੀ ਛੱਡ ਜਾਂਦੇ ਹਾਂ ਕਿ ਸਾਡੇ ਇਸ ਕੰਮ ਦੀ ਕੋਈ ਕਦਰ ਨਹੀਂ ਗੀ. ਤੋ ਕਹਿਣ ਦਾ ਭਾਵ ਇਹ ਵੀ ਇੱਕ ਮਨ ਦੀ ਚਲਾਕੀ ਹੈ. ਕਬੀਰ ਸਾਹਿਬ ਕਹਿੰਦੇ ਹੈ, ਮਨ ਮਰੀਦ ਸੰਸਾਰ ਹੈ, ਗੁਰੂ ਮਰੀਦ ਕੋਈ ਸਾਧ, ਜਿਨ ਐਸਾ ਕਰ ਬੂਝਿਆ ਤਾਂ ਕਾ ਮਤਾ ਅਗਾਧ. ਮਰੀਦ ਨਾਮ ਮੁਰਦੇ ਦਾ ਹੈ, ਮੁਰਦੇ ਨੂੰ ਨਵਾਉਣ ਵਾਲੇ ਦੀ ਮਰਜ਼ੀ ਹੈ, ਸਿੱਧਾ ਕਰੇ, ਪੁੱਠਾ ਕਰੇ, ਉਹਦੇ ਉੱਪਰ ਗੋਬਰ ਫੈਂਕੇ, ਉਹਦੇ ਉੱਪਰ ਅਤਰ ਸਿੱਟੇ, ਜੋ ਮਰਜ਼ੀ ਹੈ, ਮੁਰਦੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਗਾ. ਅਸੀਂ ਦੁਨੀਆ ਦੇ ਜੀਵ ਵੀ ਉਸ ਮੁਰਦੇ ਦੀ ਤਰ੍ਹਾਂ ਹੀ ਹੋਏ ਬੈਠੇ ਹਾਂ. ਮਨ ਜੋ ਚਾਹੇ ਸਾਥੋਂ ਕਰਵਾਵੇ, ਅਸੀਂ ਗੁਰੂ ਪੀਰ ਖਸਮ ਖਸਾਈ ਮਨ ਨੂੰ ਹੀ ਸਮਝੀ ਬੈਠੇ ਹਾਂ.
ਵੈਨਐਵਰ ਵੀ ਡੂ ਐਨੀਥਿੰਗ, ਐਨੀ ਵਰਕ ਇਨ ਦਾ ਵਰਲਡ, ਆਵਰ ਮਾਇੰਡ ਕ੍ਰੀਏਟਸ ਦਿਸ ਥਾਟ ਵਿਦ ਇਨ ਅਸ ਦੈਟ ਵੀ ਸ਼ੁੱਡ ਬੀ ਐਪਰੀਸ਼ੀਏਟਿਡ, ਵੀ ਸ਼ੁੱਡ ਬੀ ਪ੍ਰੇਸਡ ਫਾਰ ਦੈਟ ਵਰਕ. ਬਟ ਵੈਨ ਦਾ ਥਿੰਗਸ ਡੂ ਨੋਟ ਗੋ ਅਕੋਰਡਿੰਗ ਟੂ ਅਵਰ ਵਿਸ਼, ਵੈਨ ਪੀਪਲ ਡੂ ਨੋਟ ਐਪਰੀਸ਼ੀਏਟ ਅਵਰ ਡੂਇੰਗਸ, ਵੈਨ ਦੇ ਡੂ ਨੋਟ ਪ੍ਰੇਜ਼ ਅਸ, ਦੈਨ ਵੀ ਸਟੋਪ ਡੂਇੰਗ ਦੈਟ ਬੈਡ, ਵੈਨ ਦੈਨ ਵੀ ਸਟੋਪ ਡੂਇੰਗ ਦੈਟ ਗੁੱਡ ਡੀਡ. ਦੈਟ ਇਜ਼ ਆਲਸੋ ਅ ਟ੍ਰਿਕ ਆਫ ਦ ਮਾਇੰਡ. Mind does not want us to do the right thing, the good things. That is why he creates this thought. And when the things do not happen according to our wishes, we stop doing those good deeds. Kabir Sahib says that everyone in this world has become like a dead body in front of the mind. And few are the ones who have become dead bodies in front of the Master. Those who have understood the reality and have become the dead bodies in front of the Master, their purpose has been solved. You know that it is up to the person who is washing the dead body, whether he washes the dead body with good water or whether he puts dirt on it, whether he puts fragrance on the body. It is up to the person who is taking care of the dead body. The dead body cannot say that you wash me in this way and that way. In the same way, since we have become like the dead bodies in front of the mind, we do not have any of our own choice. It is up to our mind. In whatever way he wants us to dance, we dance on his fingertips. And since we do not have any choice, we do not have any of our own will, that is why we have lost all our choices. And it is up to the mind. If mind wants us to do one thing, we do that thing. We cannot stop his doings.
Aur itho tak assi man de mareed ban jande hain ke guru nu bhi dhokha ਦੇਣ 'ਤੇ ਤੁਲ ਜਾਂਦੇ ਹਾਂ. ਅਸੀਂ ਗੁਰੂ ਨੂੰ ਆਮ ਆਦਮੀ, ਸਧਾਰਨ ਆਦਮੀ ਜੈਸਾ ਸਮਝਦੇ ਹਾਂ ਮਨ ਦੇ ਮਗਰ ਲੱਗ ਕੇ. ਹਾਲਾਂਕਿ ਮਹਾਰਾਜ ਸਾਵਣ ਸਿੰਘ, ਸਭ ਸੰਤਾਂ ਨੇ ਇਹ ਕਿਹਾ ਹੈ ਕਿ ਸੰਤ ਆਪਣੇ ਗੁਣਾਂ ਦਾ ਜਾਂ ਆਪਣੀ ਤਾਲੀਮ ਦਾ ਮੁਜ਼ਾਹਰਾ ਨਹੀਂ ਕਰਦੇ, ਉਹ ਅੰਤਰਜਾਮੀ ਹੁੰਦੇ ਹੈ, ਉਹ ਘੱਟ ਘੱਟ ਦੀ ਜਾਣਨ ਵਾਲੇ ਹੁੰਦੇ ਹੈ.
ਵੀ ਬਿਕਮ ਸੋ ਮੱਚ ਡੈਡ ਇਨ ਫਰੰਟ ਆਫ ਅਵਰ ਮਾਇੰਡ ਦੈਟ ਓਬੇਇੰਗ ਅਵਰ ਮਾਇੰਡ ਵੀ ਈਵਨ ਸਟਾਰਟ ਡਿਸੀਵਿੰਗ ਦ ਮਾਸਟਰ ਐਂਡ ਵੀ ਲੂਜ਼ ਅਵਰ ਫੇਥ ਇਨ ਦ ਮਾਸਟਰ. Even though Master Sawan Singh used to say that even though masters know everything, they are all conscious, they know everything of the disciples, but still they do not exhibit their qualities. But we people, since we are controlled by our mind, we lose our faith in the masters if our mind tells us.
Punjab andar kuch ilaka aisa hai jisnu Malwa bolde hai, और मेरा जन्म उसे मालवे अंदर ही होया है। गुरु गोबिंद सिंह मालवे अंदर काफ़ी आए, काफ़ी लोग उन्हां दी सेवा करते सन, श्रद्धालु सन। उन्होंने एक सत्संगी दे घर कुछ अपनियां तलवारां रख दित्तियां भी जब सानू जरूरत होई असी लै लवांगे। और कुछ दिन बाद उन्होंने उस नूं कहा, भाई सानू हुण तलवारां दे दे, असी होर किसे इलाके जाना है। उसने तलवारां कुछ तां वापस कर दियां। एक अच्छी तलवार उस नूं लगी जिस दे उत्ते सोने दी मुठ सीगी। उन्हें सोचा कि ये तलवार ना देइए। कहन लग्या, जी तुसी इतनी ही दे के गए सी। गुरु गोबिंद सिंह कहन लगे, भी देख बेटा तू करे अच्छी तरह देख, किते होर किसे पासे ना पई होवे। कहन लगे, नहीं जी तुसी इस तरह ही मैनू इन्नियां ही दे गए सी। उन्होंने फिर उन्हूं कहा, नहीं बेटा तू अच्छी तरह देख के ता करे ना पई होवे, इधर उधर हो जाती है चीज़, क्योंकि संतां दा बड़ा ढंग हुंदा प्यार दा सेवक नूं समझाउण दा। लेकिन उसने तीसरी दफ़ा भी कहा, नहीं महाराज जी मैं झूठ नहीं बोलता, तुसी भुल गए होंगे, इतनियां ही दित्तियां है। गुरु गोबिंद सिंह कहन लगे, देख भी बेटा ये थोड़े पेट विच रड़किया करेगी। ये मशहूर मिसाल है, उन्हां दे घर दे आदमी या कौम दे आदमी जिथे भी इकट्ठे हुंदे आ, थोड़ा बहुत इकट्ठ हुंदा है, वह फौरन लड़ पैंदे है और आपसरी में एक दूसरे दे चोटा पहुँचाते हैं। और आम लोग कहिंदे आ कि गुरु साहब का भी इन्हां नूं सराप सी, बददुआ सी, तां इन्हां दे पेट विच इह चीज़ वजी है।
इन पंजाब देयर इज़ एन एरिया विच इज़ कॉल्ड मालवा। I was also born in that area, and Guru Gobind Singh Ji used to visit that area very often, since he had many disciples there. Once he gave some of his swords to one of his disciples to take care of them, and after some time, when he had to go to some other area, he called that disciple and told him to bring all the swords which were left in his home. That disciple brought all the swords to Guru Gobind Singh except for one, which was very good sword and which had a golden holder, the place from where you hold the sword, that was made of gold. So he kept that sword with him and brought the rest to Guru Gobind Singh. Guru Gobind Singh knew that how many swords he had left with the disciple. So when one was missing, he told him that where is one more. That disciple replied that, no master, this is it, you had left only this many swords. Guru Gobind Singh said, no, I had left this many and one is missing. Why don't you go and look in your home, search for it, maybe it is misplaced somewhere. He said that, no master, I am telling you the truth, I am not lying, you left only this many. Masters have their own ways of making things understand to the disciples, but when he did not understand, then Guru Gobind Singh told him that, okay, if you do not want to give me that sword, it's all right, but it is not going to do any good to you, it will bother you. And even now that curse prevails. It is said that in that family, and now even in that community, whenever some people of that community get together, they start fighting over some issue and then they start hitting each other in the stomach. So people, those who know the story, they say that it is because of the curse of Guru Gobind Singh.
ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲੀਆਂ ਹੈ, ਕਬੀਰ ਸਾਹਿਬ ਕਹਿੰਦੇ ਹੈ, ਗੁਰ ਕੋ ਮਾਨੁਖ ਜਾਣ ਦੇ ਤੇ ਨਰ ਕਹੀਏ ਅੰਧ, ਹੋਏ ਦੁਖੀ ਸੰਸਾਰ ਮੇ ਅੱਗੇ ਜਮ ਕਾ ਫੰਦ।
Those whose the Mahatmas whose eyes are open, they say, as Kabir Sahib says, that those who understand their master as a human being, they are the blind ones, and after they leave this world, they will go to the angels of death and will suffer the pains.
ਤਾਂ ਸਵਾਮੀ ਜੀ ਮਹਾਰਾਜ ਦਾ ਸ਼ਬਦ ਆਪਦੇ ਅੱਗੇ ਛੋਟਾ ਜਿਹਾ ਰੱਖਿਆ ਜਾਂਦਾ ਹੈ। ਆਪ ਕਹਿੰਦੇ ਆ, ਸੰਸਾਰ ਦੇ ਅੰਦਰ ਆ ਕੇ ਹਰ ਜੀਵ ਰੁੜਿਆ ਜਾ ਰਿਹਾ ਹੈ ਇਸ ਵਿਸ਼ੇ ਵਿਕਾਰਾਂ ਦੇ ਜੰਗਲ ਅੰਦਰ। ਔਰ ਨਾ ਇਹਨੂੰ ਆਪਣੀ ਹੋਸ਼ ਹੈ, ਨਾ ਇਹ ਕਿਸੇ ਦੀ ਸੁਣ ਕੇ ਹੀ ਖੁਸ਼ ਹੈ। ਕਬੀਰ ਸਾਹਿਬ ਕਹਿੰਦੇ ਹੈ, ਇੱਕ ਨਾ ਮਤ ਖੁਦਾਏ ਦੀ, ਇੱਕ ਨਾ ਮੰਗ ਲਈ, ਇੱਕ ਦਿੱਤੀ ਨਾ ਲੈਣ ਜੋ ਪੱਥਰ ਬੂੰਦ ਪਈ। ਇੱਕ ਤਾਂ ਉਹ ਇਨਸਾਨ ਹੈ ਜਿਹੜੇ ਧੁਰੋਂ ਪਰਮਾਤਮਾ ਦੀ ਤਰਫੋਂ ਹੀ ਆਉਂਦੇ ਹੈ, ਉਹ ਸੰਤ ਜਨ ਹਨ ਜਿਨ੍ਹਾਂ ਨੂੰ ਧੁਰੋਂ ਹੀ ਗਿਆਨ ਹੁੰਦਾ ਹੈ ਕਿ ਵੀ ਅਸੀਂ ਇਹ ਕੰਮ ਕਰਨਾ ਹੈ। ਉਹ ਉਸੇ ਖੋਜ ਲੱਗੇ ਰਹਿੰਦੇ ਹੈ। ਜਦ ਉਹਨਾਂ ਨੂੰ ਕੋਈ ਪਰਮਾਤਮਾ ਦਾ ਪਿਆਰਾ ਮਿਲ ਜਾਂਦਾ ਹੈ, ਉਹਦੇ ਕਹਿਣ ਮੁਤਾਬਕ ਉਹ ਹੋਰ ਅੱਗੇ ਕੰਮ ਕਰਨ ਲੱਗ ਜਾਂਦੇ ਹੈ। ਔਰ ਇੱਕ ਨਾ ਮੰਗ ਲਈ, एक उन्हां तो होर मंग लेंदे है, पहला भी उन्हां अंदर प्यार हुंदा है, जागृति हुंदी है, उन्हां तो नीवे होके होर मंग लेंदे है कि महाराज जी सानू प्यास लगी है, होर पानी पिलाओ। और एक दित्ती ना लैण जो पत्थर बूंद पई, एक ऐसे भी है जिस तरह पत्थर उपर पानी पाइए उन्हां दे अंदर बिल्कुल जज्ब नहीं हुंदा गा। ऐसे भी जीव हैं, असी सारी जिंदगी पोथियां पढ़ पढ़ के कढ़ जाने हैं, सत्संग सुन सुन के कढ़ जाने हैं, ना असी काम छड्डण नूं तैयार है, ना क्रोध, ना लोभ, ना मोह, ना हंकार, असी इन्हां दा ख्याल छड्डण वास्ते तैयार ही नहीं हुंदे गे।
अ ब्रीफ हिम ऑफ स्वामी जी महाराज इज प्रेजेंटेड टू यू इन विच ही सेज दैट एवरीवन इन दिस वर्ल्ड इज बीइंग स्पेयर्ड ऑफ इन द वेव ऑफ लस्ट एंगर एंड ऑल द अदर पैशंस दे ऑल आर बीइंग स्पेयर्ड ऑफ एंड दे आर वंडरिंग हियर एंड देयर इन द फॉरेस्ट ऑफ द लस्ट एंड एंगर इन दिस वर्ल्ड and no one wants to understand that why he had come in this world and they do not have that intellect. Kabir Sahib says that some are given the wisdom by God himself, some are given the wisdom by God himself, some are given the wisdom in this world by those people who are sent by God. Some people ask for the wisdom, but there are some people who do not accept wisdom or advice from anyone. They are like the drop of water which falls. They are like that stone which does not absorb even a drop of the water. He says that saints are awakened souls. They are given the wisdom by God himself. So when they come in this world, they know that what their purpose of coming in this world is, and they continue doing their work. They do not get involved in this world and they become successful in their purpose. Some people are given the wisdom by those saints who are awakened by God, and some people even ask for the wisdom. They request to the master and say that, "Master, we are thirsty ones, we are the beggars, you give us more understanding, you give us more advices." But there are some people in this world, those who do not want to accept wisdom from anyone, those who do not want to accept the advice from anyone, and they are like that stone which do not absorb any water, no matter how much you explain to them, no matter how much you teach them, but still they do not want to leave lust, they do not want to leave anger, they do not want to leave any of the five passions, and they spend their life hearing the satsangs, reading the scriptures, reading the books, but they do not want to understand the real purpose of coming here. They do not want to improve themselves.
देखो सब जग जात बहा, देखो सब जग जात बहा, देख देख मैं गत या जग की बार बार यो
संत जद संसार विच आउंदे है वह निगाह मारदे है, दुनिया तप रही हुंदी है, सड़ रही हुंदी है, और सड़दी बलदी दुनिया दे उत्ते वह तरस करके शब्द नाम का भेद दिंदे है। लेकिन साड़ी वह हालत हुंदी है, महाराज सावण सिंह कहिंदे हुंदे कि जिस तरह भेड़ां दे वाड़े नूं अग लग जावे, लोग तरस खा के उन्हां नूं बाहर निकालदे है, लेकिन वह सोसाइटी दियां बजियां होईयां उस वाड़े दे विच जा के राख हो जांदियां है, लेकिन वह सोसाइटी छड्डण वास्ते तैयार नहीं हुंदियां। यही हालत साडे दुनियादारां दी है, असी लोक लाज विच फस के सवा सोसाइटियां छड्डण वास्ते असी तैयार नहीं हुंदे। संतां दी गल नूं मनणा तां की सी, सुनण वास्ते भी तैयार नहीं हुंदे गे।
When saints come in this world, they look around and they see that the souls are being heated up, they are suffering the pain, they are writhing in the pain, and graciously they give us the teachings of Shabad Naam. But as Master Sawan Singh Ji used to say, that our condition is like those sheep, those who do not want to leave the house which is on fire. Since one sheep is going in that house which is burning, the other sheep also follow, not knowing, not realizing that if they will go in the burning house, they will also get burned. But since they are in the habit of following the sheep, that is why they go there and they burn themselves. Our condition is also like that. We, the worldly people, are like those sheep, and no matter if we know that this is not a good thing for us, but still, since we are worried about the public shame, our name and fame, we do not want to listen to the master what to talk about following the masters.
देख देख मैं गतया जग की बार बार यूं भरन का चारों जुग चौरासी पोगी अत दुख पाया
स्वामी जी महाराज कहिंदे कि जो इंसानी जामे विच गलतियां कीतियां हुंदियां है उहदी सजा 84 विच जाना पैंदा है ना सतयुग दे विच इह बाहर निकलिया 84 चो ना त्रेता ना द्वापर ना अज कल युग दे विच निकलण वास्ते तैयार है
ना स्वामी जी महाराज से दैट द मिस्टेक्स विच वन हैज डन इन द ह्यूमन बॉडी द पनिशमेंट फॉर द मिस्टेक्स विच वन हैज डन इन द ह्यूमन बॉडी इज द साइकिल ऑफ 84 लैक्स बर्थ्स एंड डेथ And neither this soul came out from that cycle of 84 lakhs person deaths in the golden age, in the copper age, in the silver age, and now also in the iron age, the soul does not want to come out from the cycle of 84 lakhs.
ਸਾਡੀ ਉਹ ਹਾਲਤ ਹੈ ਜਿਸ ਤਰ੍ਹਾਂ ਕੋਈ ਜੇਲ੍ਹ ਦੇ ਵਿੱਚ ਰਿਹਾ ਹੁੰਦਾ ਹੈ ਉਹ ਜੇਲ੍ਹਰਾਂ ਨੂੰ ਕਹਿੰਦਾ ਹੈ ਵੀ ਮੇਰਾ ਚੁੱਲ੍ਹਾ ਚੌਂਕਾ ਸਾਂਭ ਕੇ ਰੱਖਣਾ ਮੈਂ ਫਿਰ ਆਇਆ ਉਹੀ ਹਾਲਤ ਸਾਡੀ ਹੈ ਕਿ ਅਸੀਂ ਕਾਲ ਦੇ ਦਾਇਰੇ 'ਚੋਂ 84 'ਚੋਂ ਨਿਕਲਣ ਵਾਸਤੇ ਇਨਸਾਨੀ ਜਾਮਾ ਸਾਨੂੰ ਮਿਲਦਾ ਹੈ ਲੇਕਿਨ ਅਸੀਂ ਫਿਰ ਕਹਿੰਦੇ ਹਾਂ ਨਹੀਂ ਅਸੀਂ ਤਾਂ ਇੱਥੇ 84 ਵਿੱਚ ਹੀ ਜਾਣਾ ਹੈ ਉੱਪਰ ਉੱਨਤੀ ਨਹੀਂ ਕਰਨੀ ਜੋ ਸਾਡੇ 'ਤੇ ਦਇਆ ਕਰਕੇ ਇੱਕ ਵਾਰ ਮੌਕਾ ਦਿੱਤਾ ਹੁੰਦਾ ਹੈ ਉਸ ਮੌਕੇ ਨੂੰ ਅਸੀਂ ਹੱਥੋਂ ਕੱਢ ਜਾਂਦੇ ਹਾਂ ਇਨਸਾਨੀ ਜਾਂਦੇ ਨੂੰ
ਅਵਰ ਕੰਡੀਸ਼ਨ ਇਜ਼ ਲਾਈਕ ਦੈਟ ਪ੍ਰਿਜ਼ਨਰ ਹੂ ਵੈਨ ਇਜ਼ ਰਿਲੀਜ਼ਡ ਫਰੋਮ ਦ ਪ੍ਰਿਜ਼ਨ ਸੇਜ਼ ਟੂ ਦ ਟੈਲਸ ਹਿਸ ਜੇਲਰ ਦੈਟ ਯੂ ਟੇਕ ਕੇਅਰ ਆਫ ਮਾਈ ਪਲੇਟ ਐਂਡ ਮਾਈ ਬੈਡਿੰਗ I'll be coming very soon. When we are given the opportunity to get away from the cycle of 84 lakhs births and deaths, this human, precious human body, we do not want to progress, we do not want to get rid of this pains of birth and death. We want to go back in the cycle of 84 lakhs births again, 84 lakhs births and deaths again, and we do not appreciate the grace which we have been given in this human body.
Kabir sir, can they help? ਮਾਨਸ ਜਨਮ ਦੁਰਲੱਭ ਹੈ ਮਿਲਤ ਨਾ ਵਾਰੰਵਾਰ ਜਿਉਂ ਬਨ ਫਲ ਪੱਕੇ ਭੋਏ ਗਿਰੇ ਬੋਰ ਨਾ ਲੱਗੇ ਡਾਰ
ਕਬੀਰ ਸਾਹਿਬ ਸੇ ਦੈਟ ਦ ਹਿਊਮਨ ਬਰਥ ਇਜ਼ ਅ ਪ੍ਰੈਸ਼ੀਅਸ ਥਿੰਗ ਵਨ ਡਸ ਨਾਟ ਗੈਟ ਇਟ ਵਨ ਡਸਨਟ ਗੈਟ ਦਿਸ ਆਫਨ ਇਟ ਇਜ਼ ਲਾਈਕ ਵੈਨ ਦ ਫਰੂਟ ਇਜ਼ ਰਾਈਪ ਇਟ ਫੈਲਸ ਫਰੋਮ ਦ ਬ੍ਰਾਂਚ ਐਂਡ ਇਟ ਡਸ ਨਾਟ ਗੋ ਬੈਕ ਔਨ ਦ ਟ੍ਰੀ ਇਨ ਦ ਸੇਮ ਵੇ ਵਨਸ ਯੂ ਲੂਜ਼ ਦ ਹਿਊਮਨ ਬਰਥ ਯੂ ਡੂ ਨਾਟ ਗੈਟ ਇਟ ਅਗੇਨ
ਦਿਵਸ ਗਵਾਇਆ ਖੇਲ ਕੇ ਰਾਤ ਗਵਾਈ ਸੋਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ
ਯੂ ਹੈਵ ਵੇਸਟਡ ਦ ਡੇਜ਼ ਇਨ ਪਲੇਸ ਇਨ ਪਲੇਇੰਗ ਐਂਡ ਯੂ ਹੈਵ ਵੇਸਟਡ ਦ ਨਾਈਟਸ ਇਨ ਸਲੀਪਿੰਗ ਦ ਹਿਊਮਨ ਬਰਥ ਵਿਚ ਯੂ ਹੈਡ ਬੀਨ ਵਿਚ ਹੈਵ ਬੀਨ ਗਿਵਨ ਵਾਸ ਵਰਥ ਜੈਮਸ ਬਟ ਯੂ ਹੈਵ ਵੇਸਟਡ ਇਟ ਫਾਰ ਦ ਪੈਬਲਸ
ਜਨਮ ਦੁੱਖ ਪਾਵਤ ਬੀਤੇ ਇੱਕ ਜਨ ਕਹੀ ਨਾ ਚੈਨ
ਹੁਣ ਆਪ ਕਹਿੰਦੇ ਪਸ਼ੂ ਪੰਛੀਆਂ ਦੇ ਜਾਮੇ 'ਚ ਹੈ ਤਾਂ ਵੀ ਦੁਖੀ ਹੈ ਉੱਥੇ ਵੀ ਤੁਹਾਨੂੰ ਪਤਾ ਹੀ ਹੈ ਮਰਜ਼ੀ ਮੁਤਾਬਕ ਖਾਣਾ ਨਹੀਂ ਖਾ ਸਕਦੇ ਆਪਣੀ ਬਿਮਾਰੀ ਕਿਸੇ ਨੂੰ ਡੰਗਰ ਦੱਸ ਨਹੀਂ ਪਸ਼ੂ ਸਕਦੇ ਗਏ ਔਰ ਕਿਸ ਤਰ੍ਹਾਂ ਉਹ ਸਹਿਮੇ ਰਹਿੰਦੇ ਹੈ ਆਪ ਕਹਿੰਦੇ ਆ ਕਿ ਹੋਰ ਤਾਂ ਜੂਨਾਂ ਦੀ ਤੁਸੀਂ ਗੱਲ ਛੱਡੋ ਇਨਸਾਨ ਨੂੰ ਕਿੰਨੇ ਦੁੱਖ ਚਿੰਬੜੇ ਆ ਕਦੇ ਬਿਮਾਰੀ ਇੱਥੋਂ ਤੰਗ ਹੈ ਕਦੇ ਬੇਰੁਜ਼ਗਾਰੀ ਇੱਥੋਂ ਤੰਗ ਹੈ ਔਰ ਕਦੇ ਕਰਜ਼ਾ ਲੈਣ ਦਾ ਦੁੱਖ ਹੈ ਕਦੇ ਦੇਣ ਦਾ ਦੁੱਖ ਹੈ ਸਾਨੂੰ ਪਤਾ ਲੱਗਦਾ ਹੈ ਜਦ ਪ੍ਰੇਮੀਆਂ ਦੇ ਪੱਤਰ ਪੜ੍ਹਦੇ ਹੈ ਉਹਨਾਂ ਦੇ ਵਿੱਚ ਕਿੰਨੇ ਦੁੱਖ ਬਿਆਨ ਕੀਤੇ ਹੁੰਦੇ ਆ ਕਿੰਨੀਆਂ ਪਰੇਸ਼ਾਨੀਆਂ ਬਿਆਨ ਹੁੰਦੀਆਂ ਹੈ
ਨਾ ਹੀ ਸੇਜ਼ ਦੈਟ ਵੈਨ ਦ ਸੋਲ ਇਜ਼ ਇਨ ਦ ਬਾਡੀ ਆਫ ਐਨੀਮਲਸ ਔਰ ਇਨ ਦ ਬਾਡੀ ਆਫ ਦ ਬਰਡਸ ਈਵਨ ਦੈਰ ਸ਼ੀ ਇਜ਼ ਨੋਟ ਹੈਪੀ ਬਿਕੋਜ਼ ਯੂ ਨੋ ਦੈਟ ਹਾਊ ਮੈਨੀ ਡਿਫੀਕਲਟੀਜ਼ ਦੀ ਐਨੀਮਲਸ ਐਂਡ ਦ ਬਰਡਸ ਹੈਵ ਟੂ ਫੇਸ ਦੇ ਕੈਨੋਟ ਆਸਕ ਫਾਰ ਦ ਫੂਡ ਦੇ ਵਾਂਟ ਟੂ ਈਟ ਦੇ ਕੈਨੋਟ ਆਸਕ ਦੇ ਕੈਨੋਟ ਟੈਲ ਅਬਾਊਟ ਦੈਰ ਸਫਰਿੰਗਸ ਅਬਾਊਟ ਦੈਰ ਡਿਜ਼ੀਜ਼ ਅਬਾਊਟ ਦੈਰ ਪੇਨਸ ਟੂ ਐਨੀਵਨ ਐਂਡ ਦੈਰ ਇਜ਼ ਨੋ ਵਨ ਹੂ ਕੈਨ ਟੇਕ ਗੁੱਡ ਕੇਅਰ ਆਫ ਦੈਮ ਵਾਟ ਟੂ ਟਾਕ ਅਬਾਊਟ ਦ ਲੋਅਰ creatures about the lower bodies you can very well see in this human bodies that how much the human beings are suffering somebody is suffering because he is having the pain of borrowing money someone is suffering because he has given money to people and they are not repaying him some people many everybody has one or the other kind of the pains, other kind of pain. When I read the letters of the dear ones, then I come to know that how much pain, sufferings and problems the people are having.
ਮੈਂ ਦੱਸਦਾ ਹੁੰਦਾ ਹੈ ਕਿ ਮੇਰਾ ਭਗਤੀ ਨੂੰ ਬਚਪਨੇ ਤੋਂ ਦਿਲ ਆਪਣੇ ਫੈਮਿਲੀ ਕਨੀ ਦੇਖ ਕੇ ਮਾਤਾ ਪਿਤਾ ਕਨੀ ਦੇਖ ਕੇ ਲੱਗਿਆ ਸੀਗਾ ਕਿਉਂਕਿ ਉਹਨਾਂ ਦੇ ਪਾਸ ਦੁਨਿਆਵੀ ਧਨ ਇੱਜ਼ਤ ਤਾਂ ਕਾਫੀ ਤੋਂ ਜ਼ਿਆਦਾ ਸੀ ਲੇਕਿਨ ਉਹਨਾਂ ਨੂੰ ਆਪਣੀਆਂ ਹੀ ਪਰੇਸ਼ਾਨੀਆਂ ਘਰ ਦੀਆਂ ਸਮੱਸਿਆ ਜਿਹੜੀਆਂ ਸੀਗੀਆਂ ਉਹ ਬਹੁਤ ਜ਼ਿਆਦਾ ਸਨ ਔਰ ਉਹਨਾਂ ਦੀ ਮਰਜ਼ੀ ਮੁਤਾਬਕ ਜੋ ਦੁਨਿਆਵੀ ਚੀਜ਼ਾਂ ਮੰਗਦੇ ਸਨ ਉਹ ਔਲਾਦ ਸੀ ਕਈ ਸ਼ਾਦੀਆਂ ਕਰਾਈਆਂ ਪਿਤਾ ਨੇ ਬੱਚੇ ਹੁੰਦੇ ਸਨ ਮਰ ਜਾਂਦੇ ਸਨ ਔਰ ਉਹਨਾਂ ਦਾ ਹੀ ਉਹਨਾਂ ਨੂੰ ਦੁੱਖ ਹਮੇਸ਼ਾ ਰਹਿੰਦਾ ਔਰ ਸਿਵਿਆਂ ਦੇ ਵਿੱਚ ਜਾ ਕੇ ਉਹ ਰੋਂਦੇ ਹੀ ਮੈਂ ਦੇਖਦਾ ਸੀਗਾ ਔਰ ਜਿੱਥੋਂ ਮੇਰੇ ਦਿਲ 'ਚ ਇਹ ਖਿਆਲ ਆਇਆ ਕਿ ਕੀ ਇਨਸਾਨੀ ਜਾਮੇ ਦੀ ਇਹ ਹਾਲਤ ਹੈ ਕਿ ਧਨ ਪਦਾਰਥ ਨਾਲ ਇਹ ਖੁਸ਼ੀ ਨਹੀਂ ਔਰ ਮੌਤਾਂ ਕਰਕੇ ਇਤਨੇ ਦੁਖੀ ਹੈ ਤਾਂ ਮੇਰਾ ਕਹਿਣ ਦਾ ਭਾਵ ਇਤਨਾ ਹੀ ਹੈ ਕਿ ਜਦ ਧਨੀ ਆਦਮੀ ਸੌਖੇ ਨਹੀਂ ਇਨਸਾਨ ਸੌਖੇ ਨਹੀਂ ਗਰੀਬ ਵਿਚਾਰੇ ਕਿੱਥੋਂ ਸੌਖੇ ਹੋ ਸਕਦੇ ਹੈ ਜਦ ਬੰਦਾ ਇਨਸਾਨ ਬਣ ਕੇ ਐਡਾ ਦੁਖੀ ਹੈ ਪਸ਼ੂ ਪੰਛੀ ਕਿੱਥੇ ਸੌਖੇ ਹੋ ਸਕਦੇ ਹੈ
ਆਫਨ ਆਈ ਹੈਵ ਸੈਡ ਦੈਟ ਇਨ ਮਾਈ ਚਾਈਲਡਹੁੱਡ ਵਾਈ ਆਈ ਵਾਸ ਇਨਸਪਾਇਰਡ ਫੋਰ ਡੂਇੰਗ ਦ ਡਿਵੋਸ਼ਨ ਆਫ ਲਾਰਡ ਆਈ ਬਿਕੇਮ ਇਨਸਪਾਇਰਡ ਫੋਰ ਦ ਡਿਵੋਸ਼ਨ ਆਫ ਲਾਰਡ ਓਨਲੀ ਬਿਕੋਜ਼ ਵੈਨ ਆਈ ਸੌ ਮਾਈ ਓਨ ਫੈਮਿਲੀ ਮਾਈ ਓਨ ਪੇਰੈਂਟਸ ਨਾਟ ਹੈਵਿੰਗ ਐਨੀ ਪੀਸ ਆਫ ਮਾਇੰਡ ਨਾਟ ਹੈਵਿੰਗ ਐਨੀ ਹੈਪੀਨੈਸ ਈਵਨ ਦੋ ਦੇ ਹੈਡ all the worldly riches, they had name and fame, they had everything of the world, but they were not getting the thing which they had desired, and that was the children. My father got married many times, but he used to have the children, but then they would die. So that was the thing which was painful for them, and that was the main cause of their unhappiness. I saw my parents going to the cremation ground many times, and I saw them being unhappy over this issue. When I saw them unhappy, I thought that they are not happy even though they have been given so many riches, so many blessings in the form of the wealth and the material thing in this world, but still they are not happy. When this is the condition of the mankind, when this is the condition of the wealthy man, what would be the condition of the poor man, or what would be the condition of the soul which is in the body of the lower creatures? So this was the thought, this was the thing which inspired me to give up seeking comforts in this world and do the devotion of Lord.
Janam janam dukham pavat bite ek jan kahina chain la paap pun bas ਵਿਪਤਾ ਪੂਗੀ ਨਹ ਸਤਿਗੁਰ ਕਾ ਚਰਨ ਗਹਾ
ਹੁਣ ਮੁਕਤੀ ਨਾਮ ਵਿੱਚ ਸੀ ਨਾਮ ਦੀ ਇਹ ਕਮਾਈ ਨਹੀਂ ਕਰਦਾ ਨਾਮ ਨੂੰ ਪ੍ਰਾਪਤ ਨਹੀਂ ਕਰਦਾ ਪੁੰਨਾ ਪਾਪਾਂ ਦੀ ਨਗਰੀ ਦੇ ਵਿੱਚ ਲੱਗਿਆ ਹੋਇਆ ਹੈ ਔਰ ਪੁੰਨਾ ਦਾ ਨਾ ਪੁੰਨ ਹੀ ਸਾਨੂੰ ਸਾਡੀ ਦੇਹ ਤੋਂ ਉੱਪਰ ਉਠਾ ਸਕਦੇ ਹੈ ਨਾ ਪਾਪ ਹੀ ਉਠਾ ਸਕਦੇ ਹੈ ਜ਼ਿਆਦਾ ਪਾਪ ਹੈ ਤਾਂ ਝੌਂਪੜੀ 'ਤੇ ਵਿੱਚ ਆ ਕੇ ਬਿਸਤਰ ਲਗਾ ਲੈਂਦੇ ਹੈ ਹੱਥ 'ਚੋਂ ਹਕੂਮਤ ਦੀ ਬਾਗਡੋਰ ਨਿਕਲ ਜਾਂਦੀ ਹੈ ਝਾੜੂ ਆ ਜਾਂਦਾ ਹੈ ਇਸੇ ਤਰ੍ਹਾਂ ਅਗਰ ਜ਼ਿਆਦਾ ਪੁੰਨ ਹੈ ਤਾਂ ਬਿਸਤਰਾ ਅਸੀਂ ਝੌਂਪੜੀ 'ਚੋਂ ਉਠਾ ਕੇ ਮਹੱਲ ਵਿੱਚ ਲਾ ਦਿੰਦੇ ਹੈ ਔਰ ਹਕੂਮਤ ਦੀ ਬਾਗਡੋਰ ਹੱਥ 'ਚੋਂ ਨਿਕਲ ਝਾੜੂ ਹੱਥ 'ਚੋਂ ਨਿਕਲ ਜਾਂਦਾ ਹੈ ਹਕੂਮਤ ਦੀ ਬਾਗਡੋਰ ਮਿਲ ਜਾਂਦੀ ਹੈ ਲੇਕਿਨ ਨਾ ਇੱਥੇ ਰਾਜਾ ਸੁਖੀ ਹੈ ਨਾ ਪ੍ਰਜਾ ਸੁਖੀ ਹੈ ਇਸ ਵਾਸਤੇ ਆਪ ਕਹਿੰਦੇ ਹੈ ਕਿ ਪਾਪ ਪੁੰਨ ਵਸ ਇਹ ਜੀਵ ਵਿਚਾਰਾ ਲਾਚਾਰ ਹੋਇਆ ਫਿਰਦਾ ਹੈ ਵਿਪਤਾ ਭੋਗਦਾ ਫਿਰਦਾ ਹੈ
ਲਿਬਰੇਸ਼ਨ ਇਜ਼ ਇਨ ਨਾਮ ਬਟ ਦਿਸ ਪੂਅਰ ਸੋਲ ਡਿਡ ਨਾਟ ਗੈਟ ਦ ਨਾਮ ਡਿਡ ਨਾਟ ਅਰਨ ਐਂਡ ਮੈਡੀਟੇਟ ਔਨ ਦ ਨਾਮ ਦੈਟ ਇਜ਼ ਵਾਈ ਹੀ ਇਜ਼ ਸਫਰਿੰਗ ਹੀ ਇਜ਼ ਇਨਵੋਲਵਡ ਇਨ ਦਿਸ ਸਿਟੀ ਆਫ ਸਿੰਸ ਐਂਡ ਵਰਚੂਸ ਹੀ ਇਜ਼ ਇਨਵੋਲਵਡ ਇਨ ਡੂਇੰਗ ਗੁੱਡ ਐਂਡ ਬੈਡ ਡੀਡਸ ਨੀਦਰ ਗੁੱਡ ਡੀਡਸ ਕੈਨ ਲਿਬਰੇਟ ਅਸ ਫਰੋਮ ਦਿਸ ਸਫਰਿੰਗ ਵਰਲਡ ਨੋਰ ਅਵਰ ਬੈਡ ਡੀਡਸ ਕੈਨ ਬ੍ਰਿੰਗ ਲਿਬਰੇਸ਼ਨ ਟੂ ਅਸ ਫਰੋਮ ਦਿਸ ਸਫਰਿੰਗ ਵਰਲਡ ਇਫ we have done many good deeds as the result of it we will get paid for it we will get good rewards for it if we are living in a hut in this lifetime and if we have done good deeds in our next lifetime we may get to go in a palace and if we are sweeping the streets in this lifetime we will get the reign of rule we may become the ruler in the next lifetime because of our good deeds And if we are doing the bad deeds in this lifetime, it is possible that if we are king in this lifetime, we may become a sweeper in the next lifetime because of our bad deeds. So the poor soul is involved in good and bad deeds, in sins and virtues, and does not know that there is a way out from this, and that is the meditation. He does not do the meditation, and that is why he is involved in this world, which is full of sufferings.
पाप पुण्य बस विपता भोगी न सतगुर का चरण गं अब यदि मिली कृपा से करो भगत जो
ਅਨਸਾਨੀ ਜਾਮਾ ਸਵਾਮੀ ਜੀ ਮਹਾਰਾਜ ਕਹਿੰਦੇ ਬਹੁਤ ਕਿਰਪਾ ਦਇਆ ਕਰਕੇ ਉਹਨਾਂ ਨੇ ਤੈਨੂੰ ਬਖਸ਼ਿਆ ਹੈ ਇਹਦੇ ਵਿੱਚ ਸਤਿਗੁਰੂ ਭਗਤੀ ਕਰ ਤਾਂ ਕਿ ਜੋ ਵੀ ਤੇਰੇ ਭੈੜੇ ਖੋਟੇ ਕਰਮ ਹੈ ਉਹ ਸਭ ਦਾ ਨਿਵੇੜਾ ਹੋ ਜਾਵੇ ਔਰ ਤੂੰ ਆਪਣੇ ਘਰੇ ਪਹੁੰਚ ਜਾਵੇਂ
ਵਾਪਸ ਸਵਾਮੀ ਜੀ ਮਹਾਰਾਜ ਸੇਜ਼ ਦੈਟ ਯੂ ਹੈਵ ਬੀਨ ਗਿਵਨ ਦਿਸ ਹਿਊਮਨ ਬਾਡੀ ਆਫਟਰ ਸ਼ਾਵਰਿੰਗ ਅ ਲੋਟ ਆਫ ਗ੍ਰੇਸ ਔਨ ਯੂ ਐਂਡ ਆਫਟਰ ਹੀ ਬਿਕਮਿੰਗ ਸੋ ਮਚ ਗ੍ਰੇਸ਼ੀਅਸ ਔਨ ਯੂ ਹੀ ਹੈਜ਼ ਗਿਵਨ ਯੂ ਦਿਸ ਹਿਊਮਨ ਬਾਡੀ In this, you should do the devotion of Sadhguru so that all your bad deeds, all your sins may get washed away and you may go back to your real home.
Ab yade meri kirpa se karo bhagat jo karam daan ab ki chuka maaf nahi hogi nana ved ke kashat sa
ਆਪ ਕਹਿਣ ਲੱਗੇ ਇਨਸਾਨੀ ਜਾਮੇ ਦੀਆਂ ਗਲਤੀਆਂ ਕੀਤੀਆਂ ਫਿਰ ਮਾਫ਼ੀ ਨਹੀਂ ਮਿਲੇਗੀ ਹੁਣ ਤੈਨੂੰ ਸਤਸੰਗ ਦੇ ਵਿੱਚ ਸਭ ਕੁਝ ਸੰਤ ਦੱਸਦੇ ਹੈ ਰਸਤਾ ਦੇ ਦਿੱਤਾ ਹੈ ਤੋ ਕਹਿਣ ਲੱਗੇ ਇਹਦੇ ਵਿੱਚ ਹੋਸ਼ ਕਰ ਗਾਫਲ ਨਾ ਹੋ ਹੁਣ ਦੀ ਭੁੱਲ ਮਾਫ਼ ਹੋਣੀ ਔਖੀ ਹੋਏਗੀ
ਨਾਊ ਹੀ ਸੇਜ਼ ਦੈਟ ਦ ਮਿਸਟੇਕਸ ਡਨ ਇਨ ਦ ਹਿਊਮਨ ਬਾਡੀ ਆਰ ਨਾਟ ਫੋਰਗਿਵਨ ਇਨ ਦ ਸਤਸੰਗਸ ਮਾਸਟਰਸ ਟੈਲ ਯੂ ਐਵਰੀਥਿੰਗ ਦੇ ਹੈਵ ਗਿਵਨ ਯੂ ਦੇ ਹੈਵ ਸ਼ੋਨ ਯੂ ਦ ਪਾਥ ਦੇ ਹੈਵ ਗਿਵਨ ਯੂ ਦ ਪ੍ਰੈਕਟਿਸ ਦਿਸ ਟਾਈਮ ਡੋਂਟ ਮੇਕ ਐਨੀ ਮਿਸਟੇਕਸ ਬਿਕੋਜ਼ ਦ ਮਿਸਟੇਕਸ The bad deeds which you will do in this human body will not be forgiven.
Ab ki chuk maaf nahi hogi nana ved ke kashat sa gavlat chhod pulao jag ko ਨਾਮ ਅਮਲ ਅਬ ਕੋਟ ਪਿਆ
ਹੁਣ ਆਪ ਕਹਿੰਦੇ ਗਫਲਤ ਛੱਡ ਦਿਓ ਆਲਸ ਛੱਡ ਦਿਓ ਨਾਮ ਨੂੰ ਜਪੋ ਅਮਲ ਦੁਨੀਆਂ ਦੇ ਛੱਡ ਦਿਓ ਨਾਮ ਦਾ ਅਮਲ ਆਪਣੇ ਹੱਡਾਂ ਵਿੱਚ ਰਚਾ ਲਓ ਗੁਰੂ ਨਾਨਕ ਕਹਿੰਦਾ ਅਮਲੀ ਜੀਏ ਅਮਲ ਖਾਏ ਤਿਉਂ ਹਰ ਜਨ ਜੀਏ ਨਾਮ 'ਤੇ ਆਏ
ਨਾ ਹੀ ਸੇਜ਼ ਦੈਟ ਗਿਵ ਅਪ ਕੇਅਰਲੈਸਨੈਸ ਗਿਵ ਅਪ ਲੇਜ਼ੀਨੈਸ Meditate on the Naam, give up the intoxication of the things of the world and get used to the intoxication of the Naam. Absorb the intoxication of the Naam in your bones, in your within, in your being. Guru Nanak says that as an addict lives only on the drugs or the things to which he is addicted, in the same way, the devotees of God live only when they do the meditation of Naam.
ਗਫਲਤ ਛੋੜ ਪੁਲਾਓ ਜਗ ਕੋ ਨਾਮ ਅਮਲ ਅਬ ਕੋਟ ਪਿਆ ਮਨ ਸੇ ਡਰੋ ਕਰੋ ਗੁਰ ਸੇਵਾ ਰਾਧਾ ਸਵਾਮੀ ਪੇਦ
ਸਵਾਮੀ ਜੀ ਮਹਾਰਾਜ ਕਹਿੰਦੇ ਹੈ ਮੈਂ ਤੁਹਾਨੂੰ ਕਾਮਯਾਬੀ ਦੀ ਕੁੰਜੀ ਦੱਸ ਦਿੱਤੀ ਹੈ ਭੇਦ ਦੱਸ ਦਿੱਤਾ ਹੈ ਕਿ ਤੁਸੀਂ ਮਨ ਦੀਆਂ ਚਾਲਾਂ ਤੋਂ ਮਨ ਦੇ ਫਰੇਬਾਂ ਤੋਂ ਮਨ ਦੇ ਧੋਖੇ ਤੋਂ ਬਚੋ ਔਰ ਗੁਰੂ ਦਾ ਕਿਹਾ ਮੰਨੋ ਔਰ ਗੁਰੂ ਦਾ ਦਿੱਤਾ ਹੋਇਆ ਨਾਮ ਜਪੋ ਸਤਸੰਗ ਦੇ ਅੰਦਰ ਹਾਜ਼ਰੀ ਲਗਾਓ
ਸਵਾਮੀ ਜੀ ਮਹਾਰਾਜ ਸੇਜ਼ ਦੈਟ ਆਈ ਹੈਵ showed you the key to the success. I have told you the tactics by which you can achieve the success. You save yourself from the tricks of the mind. You attend the satsangs. You mold your life according to the instructions of the master and do what your master tells you to do. The inspiration which we have to take from this place is that we should also do meditation as much as possible and improve our lives.
ਜਿਸ ਤਰ੍ਹਾਂ ਮੈਂ ਇਸ ਦੇ ਅੰਦਰ ਦਾਖਲ ਹੋਇਆ ਸੀਗਾ ਔਰ ਹੋਣ ਤੋਂ ਪਹਿਲਾਂ ਇਹ ਬੇਨਤੀ ਕੀਤੀ ਸੀ ਕਿ ਮੇਰੀ ਲਾਜ ਰੱਖੀ ਮੈਂ ਨਿਰਬਲ ਹਾਂ ਮੇਰੇ ਵਿੱਚ ਕੋਈ ਬਲ ਨਹੀਂ ਅਗਰ ਬਲ ਹੈ ਤਾਂ ਮੈਂ ਤੇਰਾ ਲੈ ਕੇ ਹੀ ਅੰਦਰ ਦਾਖਲ ਹੁੰਦਾ ਹੈ ਤਾਂ ਗੁਰੂ ਅਗਰ ਕੋਈ ਸੱਚੇ ਦਿਲੋਂ ਬੇਨਤੀ ਕਰਦਾ ਹੈ ਤਾਂ ਉਹ ਜ਼ਰੂਰ ਸੁਣਦਾ ਹੈ ਸੋ ਅਸੀਂ ਇਹ ਇੱਥੋਂ ਪ੍ਰੇਰਨਾ ਲੈਣੀ ਹੈ ਕਿ ਹੇ ਗੁਰੂ ਸਾਡੀ ਵੀ ਲਾਜ ਰੱਖ ਆਪਦਾ ਪਿਆਰ ਬਖਸ਼ ਆਪਦੀ ਮੁਹੱਬਤ ਬਖਸ਼ ਔਰ ਪ੍ਰੇਰਨਾ ਲੈ ਕੇ ਆਪਦੇ ਦੇਸ਼ ਜਾ ਕੇ ਅਸੀਂ ਵੱਧ ਤੋਂ ਵੱਧ ਭਜਨ ਅਭਿਆਸ ਕਰ ਸਕੀਏ ਔਰ ਆਪਦਾ ਜੀਵਨ ਪਵਿੱਤਰ ਕਰ ਸਕੀਏ
ਲਾਈਕ ਵੈਨ ਆਈ ਹੈਡ ਐਂਟਰਡ ਇਨਟੂ ਦਿਸ ਰੂਮ ਬਿਫੋਰ ਐਂਟਰਿੰਗ ਆਈ ਹੈਡ ਮੇਡ ਦਿਸ ਰਿਕੁਐਸਟ ਦੈਟ ਓ ਲਾਰਡ I'm entering this room. I don't have any power of my own. And if I have any power, it is your own. Protect my honor. The meaning of saying this is that when we request our master with sincere heart, with true wish in our heart, master definitely hears our request and he always fulfills our desire. From this room, you should take the inspiration of doing more meditation. And even after going back to your homes, to your country, you should do meditation as much as possible.
Aur eh jagah de andar koi tabdili nahi karegi eh usse tarah hi hai jis tarah ke pehla bani hui si.
No change has been done in this place. It is exactly like it was before it was made.
Ha.
Kirpala piyare dukkha dada vichoda pale pale da dukkha dada vichoda pale pale da ao 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 kirpala piyare dukkha dada vichoda pale pale da dukkha dada vichoda pale pale da ao 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 kirpala piyare dukkha dada vichoda pale pale da dukkha dada vichoda pale pale da ao 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 kirpala piyare dukkha dada vichoda pale pale da dukkha dada vichoda pale pale da Tere hi pyare bicha lainya si maya kyan Taka taka ra tera sunya ve takyan Tere hi pyare bicha lainya si maya kyan Taka taka ra tera sunya ve takyan ake nur jala kade kade tu malakada ta jala talada tu malakada ta jala talada ao 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 kirpala piyare dukada na vichoda pala pala da dukada na vichoda pala pala da ao ao kirpala piyare dukkha dada vichoda pala pala da dukkha dada vichoda pala pala da aao aao duniya te dise tere je ha hoi horna teri bina sanu hora kise divi lorna duniyan te dise tere je ha hoi horna teri bina sanu ho se divi lodana tu ha duki de la de jani ha tera sahara pala pala da ha tera sahara pala pala da ao ao
ao kirpala viare duka dana vichoda pala pala da duka dana vichoda pala pala da ao
Yada teri vichasi dinahan gujarde kattan tere marde samanda piyarde Yada teri vichasi dinahan gujarde Tatan teri marde samanda piyarde Karataraste paralagavo koyana ve dale dale da koyana ve dale dale da ao ao
ao kirpala piyare dukha darda vichoda pala pala da dukha darda vichoda pala pala da ao 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 kirpala piyare dukha darda vichoda pala pala da dukha darda vichoda pala pala da ao
Gata gata viche teri jalaka dikavetun apadaya karana jiva nunja pavetun Gata gata viche teri jalaka dikavetun apadaya karana jiva nunja pavetun Tere piarda jai bavora Kivesa chevichorda pale pale da Kivesa hevichorda pale pale da Ao, ao
Ao, kirpala piare Dukha dana vichorda pale pale da Dukha dana vichorda pale pale da Ao, ao
As I said, that song is so new that we haven't yet been able to get a translation. Sanchi just wrote it, and it came back with this group. A rough translation of the chorus, Come, beloved Kripal, that's Ao Kripal Piare, the tragedy or sadness of the pain of separation is with us second by second. Come, come.